ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਭਾਂਡਾ ਮੈਲਾ ਹੈ ਤੇ ਜਦੋਂ ਭਾਂਡਾ ਹੱਛੇ ਦਾ ਅਰਥ ਉੱਜਲ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ ਵੀ ਹੁਣ ਮੈਲਾ ਹੈ ਕਿ ਸਵੱਛ ਹੋ ਗਿਆ, ਇਸ ਗੱਲ ਦਾ ਵਿਚਾਰ ਨਿਰਣਾ ਵੀ ਉਹ ਸਤਿਗੁਰੂ ਆਪ ਹੀ ਵਰਤਾਉਂਦਾ ਹੈ। ਇਹਦਾ ਮਤਲਬ ਇਹ ਹੈ ਜਦੋਂ ਮਨੁੱਖ ਗੁਰੂ ਦੀ ਸੰਗਤ ਵਿੱਚ ਜਾਣ ਲੱਗ ਜਾਂਦਾ ਹੈ, ਉੱਥੇ ਜਾ ਕੇ ਸੇਵਾ ਸਿਮਰਨ ਦੀ ਕਾਲ ਕਾਲਦਾ ਹੈ, ਗੁਰੂ ਸ਼ਬਦ ਦੀ ਕਮਾਈ ਕਰਕੇ ਮਨ ਨੂੰ ਮਾਂਜਦਾ ਹੈ, ਮਨ ਨੂੰ ਧੋਂਦਾ ਹੈ, ਫਿਰ ਮਨ ਕਿੰਨਾ ਕੁ ਮੈਲਾ ਹੈ ਤੇ ਕਿੰਨਾ ਕੁ ਨਿਰਮਲ ਹੋ ਗਿਆ। ਇਸ ਗੱਲ ਦੀ ਵਿਚਾਰ ਵੀ ਉਹ ਸਤਿਗੁਰੂ ਆਪ ਹੀ ਸਾਡੇ ਅੰਦਰ ਵਰਤਾ ਦਿੰਦਾ, ਸਾਡੇ ਅੰਦਰ ਪੈਦਾ ਕਰ ਦਿੰਦਾ ਹੈ, ਭਾਵ ਸੇਵਾ ਸਿਮਰਨ ਕਰਦਿਆਂ ਹੋਇਆਂ ਹਰ ਜਗਿਆਸੂ ਗੁਰਸਿੱਖ ਮਾਈ ਭਾਈ ਨੂੰ ਆਪਣੇ ਜੀਵਨ ਦੇ ਬਾਰੇ ਪਤਾ ਲੱਗ ਜਾਂਦਾ ਹੈ ਕਿ ਮੇਰੇ ਜੀਵਨ ਦੇ ਵਿੱਚ ਹੁਣ ਕਿੰਨੀ ਕੁ ਮੈਲ ਹੈ, ਕਿੰਨੇ ਕੁ ਪਾਪ ਨੇ, ਕਿੰਨੇ ਕੁ ਵਿਕਾਰ ਨੇ, ਕਿੰਨੇ ਕੁ ਗੁਣ ਆ ਗਏ ਨੇ। ਤੇ ਇਸ ਗੱਲ ਦਾ ਮੈਲੇ ਤੇ ਹੱਛੇ ਦਾ ਵਿਚਾਰ ਸਤਿਗੁਰੂ ਆਪ ਹੀ ਵਰਤਾਉਂਦੇ ਹਨ।
ਮਤ ਕੋ ਜਾਣੈ ਜਾਏ ਅੱਗੇ ਪਾਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਤਾ ਕੋਈ ਇਸ ਗੱਲ ਨੂੰ ਜਾਣੇ ਬਈ ਜੋ ਅਸੀਂ ਇੱਥੇ ਕਰਦੇ ਹਾਂ ਬਈ ਇਹ ਅਜਾਈ ਚੱਲਿਆ ਜਾਵੇਗਾ, ਨਹੀਂ ਅੱਗੇ ਪਾਏ ਸੀ। ਜੋ ਕੁਝ ਅਸੀਂ ਇੱਥੇ ਕਰਦੇ ਹਾਂ ਇਹਦਾ ਫਲ ਅੱਗੇ ਪ੍ਰਲੋਕ ਵਿੱਚ ਜਾ ਕੇ ਸਾਨੂੰ ਜ਼ਰੂਰ ਪ੍ਰਾਪਤ ਹੋਵੇਗਾ।
ਜਿਹੇ ਕਰਮ ਕਮਾਏ ਤਿਹਾ ਹੋਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਰ ਇੱਕ ਗੱਲ ਧਿਆਨ ਵਿੱਚ ਰੱਖਿਓ, ਇਹ ਮਨੁੱਖ ਜਿਹੋ ਜਿਹੇ ਕਰਮ ਕਮਾਉਂਦਾ ਹੈ, ਚੰਗੇ ਮਾੜੇ ਪੁੰਨ ਜਾਂ ਪਾਪ ਰੂਪ ਕਰਮ ਕਰਦਾ ਹੈ ਤਿਹਾ ਹੋਏ ਸੀ, ਤੇ ਅੱਗੇ ਜਾ ਕੇ ਉਹੋ ਜਿਹਾ ਹੀ ਫਲ ਪ੍ਰਾਪਤ ਹੋਵੇਗਾ। ਭਾਵ ਜੇ ਚੰਗੇ ਕੰਮ ਕੀਤੇ ਹੋਣਗੇ ਤਾਂ ਇਸ ਨੂੰ ਚੰਗਾ ਫਲ ਪ੍ਰਾਪਤ ਹੋਵੇਗਾ, ਅੱਗੇ ਸੁਖ ਸਤਿਕਾਰ ਮਿਲੇਗਾ। ਜੇ ਪਾਪ ਕਰਮ ਕੀਤੇ ਹੋਣਗੇ ਤੇ ਉਹ ਜਿਹਾ ਫਲ ਅੱਗੇ ਨਰਕਾਂ ਦੀਆਂ ਸਜਾਵਾਂ, ਜਮਾਂ ਦੀਆਂ ਤਾੜਨਾਵਾਂ ਵੀ ਸਹਾਰਨੀਆਂ ਪੈ ਸਕਦੀਆਂ ਹਨ।
ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਅੰਮ੍ਰਿਤ ਭੋਜਨ ਹੈ, ਆਪ ਵਰਤਾਏ ਸੀ। ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਸਤਸੰਗਤ ਵਿੱਚ ਚਲਿਆ ਜਾਂਦਾ ਹੈ ਤੇ ਉਹਨੂੰ ਉਹ ਸਤਿਗੁਰੂ ਆਪ ਵਰਤਾਉਂਦੇ ਨੇ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਤੇ ਪੰਗਤ ਦਾ ਅਸੂਲ ਕਾਇਮ ਕੀਤਾ ਹੈ। ਜਿੱਥੇ ਵੀ ਗੁਰੂ ਘਰ ਹੁੰਦਾ ਹੈ ਉੱਥੇ ਇੱਕ ਪਾਸੇ ਗੁਰੂ ਦਾ ਲੰਗਰ ਚੱਲਦਾ ਹੈ, ਦੂਸਰੇ ਪਾਸੇ ਸ਼ਬਦ ਦਾ ਲੰਗਰ ਚੱਲਦਾ ਹੈ, ਨਾਮ ਦਾ ਭੰਡਾਰਾ ਵਰਤਦਾ ਹੈ। ਤੇ ਜਿੱਥੇ ਆਉਣ ਵਾਲੇ ਜਗਿਆਸੂਆਂ ਨੂੰ ਤਨ ਦੀ ਖੁਰਾਕ ਵੀ ਮਿਲਦੀ ਹੈ ਤੇ ਆਤਮਾ ਦੀ ਮਨ ਦੀ ਖੁਰਾਕ ਵੀ ਮਿਲਦੀ ਹੈ। ਅੰਮ੍ਰਿਤ ਹਰ ਕਾ ਨਾਉ ਇਹ ਆਤਮਕ ਭੋਜਨ ਹੈ, ਰੂਹ ਦੀ ਖੁਰਾਕ ਹੈ, ਆਪ ਵਰਤਾਏ ਸੀ, ਉਹ ਸਤਿਗੁਰੂ ਆਪ ਸਾਰਿਆਂ ਨੂੰ ਵਰਤਾਉਂਦੇ ਹਨ।
ਚਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਨੂੰ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਚਲਿਆ ਪਤ ਸਿਉ ਜਨਮ ਸਵਾਰ, ਉਹ ਆਪਣੇ ਜਨਮ ਨੂੰ ਸਵਾਰ ਕੇ ਬੜੀ ਇੱਜ਼ਤ ਨਾਲ ਬੜੀ ਸ਼ਾਨੋ ਸ਼ੌਕਤ ਦੇ ਨਾਲ ਇੱਥੋਂ ਚਲਿਆ, ਇੱਥੋਂ ਜਾਂਦਾ ਹੈ। ਕਿਵੇਂ ਵਾਜਾ ਵਾਏ ਸੀ? ਬਈ ਇੱਥੇ ਆਪਣੇ ਜਸ ਦਾ ਵਾਜਾ ਵਜਾ ਕੇ, ਆਪਣੇ ਜਸ ਦਾ ਵਾਜਾ ਵਜਾ ਕੇ ਉਹ ਅੱਗੇ ਪਰਲੋਕ ਨੂੰ ਬੜੀ ਸ਼ਾਨੋ ਸ਼ੌਕਤ ਨਾਲ ਜਾਂਦਾ ਹੈ। ਇਹਦਾ ਮਤਲਬ ਇਹ ਹੈ ਜਿਵੇਂ ਵਿਆਹ ਦੇ ਸਮੇਂ ਕੋਈ ਲਾੜਾ ਸਾਈ ਧੱਜ ਕੇ ਜਾਂਦਾ ਹੈ, ਉਹਦੇ ਅੱਗੇ ਬੈਂਡ ਵਾਜੇ ਵੱਜਦੇ ਨੇ, ਇਸੇ ਤਰ੍ਹਾਂ ਜਿਹੜਾ ਨਾਮ ਦਾ ਰਸੀਆ ਹੈ ਉਹ ਮਹਾਂਪੁਰਖ ਅੱਗੇ ਦਰਗਾਹ ਦੇ ਵਿੱਚ ਵੀ ਜਿਵੇਂ ਲਾੜਾ ਸਾਜ ਧੱਜ ਕੇ ਜਾਂਦਾ ਨਾ, ਉਹ ਆਪਣੇ ਜਨਮ ਨੂੰ ਸਵਾਰ ਕੇ ਤੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਜਾਂਦਾ ਹੈ ਤੇ ਨਾਲ ਉਸਦੇ ਅੱਗੇ ਵਾਜੇ ਵੱਜਦੇ ਜਾਂਦੇ ਨੇ, ਭਾਵ ਉਸਦਾ ਮਾਨ ਸਨਮਾਨ ਕੀਤਾ ਜਾਂਦਾ ਹੈ।
ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਮਨੁੱਖ ਵਿਚਾਰਾ ਕੀ ਹੈ ਤਿਹੋ ਲੋਕ ਸੁਣਾਏ ਸੀ। ਵਾਹਿਗੁਰੂ ਆਪਣੇ ਭਗਤ ਦਾ, ਆਪਣੇ ਸੇਵਕ ਦਾ ਤਿੰਨੇ ਲੋਕਾਂ ਵਿੱਚ ਜਸ ਸੁਣਾ ਦੇਵੇਗਾ। ਭਾਵ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹਨਾਂ ਦਾ ਤਿੰਨੇ ਲੋਕਾਂ ਦੇ ਵਿੱਚ ਹੀ ਜਸ ਹੁੰਦਾ ਹੈ।
ਨਾਨਕ ਆਪ ਨਿਹਾਲ ਸਭ ਕੁਲ ਤਾਰਸੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਆਪ ਵੀ ਨਿਹਾਲ ਹੋ ਜਾਂਦੇ ਹਨ, ਸਭ ਕੁਲ ਤਾਰਸੀ, ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦੇ ਨੇ ਤੇ ਸਾਰੀਆਂ ਕੁਲਾਂ ਵੀ ਤਰ ਜਾਂਦੀਆਂ ਨੇ। ਤੇ ਜਾਂ ਕੁਛ ਨਵੇਂ ਵਿਦਵਾਨਾਂ ਨੇ ਤਾਰ ਸੀ ਜਿਹੜਾ ਸੀ ਸ਼ਬਦ ਹੈ ਕਹਿੰਦੇ ਭਵਿੱਖਵਾਚੀ ਕਿਰਿਆ ਹੈ ਵੀ ਉਹ ਆਪ ਵੀ ਨਿਹਾਲ ਹੋ ਜਾਂਦੇ ਨੇ ਤੇ ਸਭ ਕੁਲ ਤਾਰ ਸੀ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦੇ ਹਨ, ਤਾਰ ਦੇਣਗੇ।
ਸੁਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗਵੇ ਭੋਗੀ ਹੋਵੇ ਖਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਗਲੇ ਸ਼ਬਦ ਵਿੱਚ ਇਹ ਗੱਲ ਦੱਸਣ ਲੱਗੇ ਨੇ। ਦੁਨੀਆਂ ਵਿੱਚ ਅਨੇਕਾਂ ਤਰ੍ਹਾਂ ਦੇ ਭੇਖ ਨੇ, ਅਨੇਕਾਂ ਤਰ੍ਹਾਂ ਦੇ ਦੁਨੀਆਂ ਦੇ ਵਿੱਚ ਵੱਖੋ ਵੱਖਰੇ ਫਿਰਕੇ ਹਨ, ਹਰ ਕੋਈ ਆਪਣੇ ਆਪ ਨੂੰ ਸਲਾਹੁੰਦਾ ਹੈ। ਪਰ ਹਜ਼ੂਰ ਹਾਉ ਦੀ ਪੰਕਤੀ ਵਿੱਚ ਫਰਮਾਉਂਦੇ ਨੇ, ਤੇਰਾ ਸੱਦੜਾ ਸੁਣੀਜੈ ਭਾਈ ਜੇ ਕੋ ਬਹਿ ਅਲਾਏ। ਰਹਾਉ ਇਹ ਸਿਧਾਂਤਰੂ ਪੰਕਤੀ ਹੈ। ਭਾਈ ਇੱਥੇ ਅਕਾਲ ਪੁਰਖ ਨੂੰ ਸੰਬੋਧਨ ਕਰਨ ਵਾਸਤੇ ਸ਼ਬਦ ਵਰਤੇ ਹੈ। ਭਾਈ ਹੇ ਭਾਈ ਹੇ ਪਿਆਰੇ, ਜੇ ਕੋਈ ਸਾਨੂੰ ਤੇਰਾ ਸੱਦੜਾ ਦਾ ਅਰਥ ਸੁਨੇਹਾ ਸੁਣਾਵੇ, ਤੇਰਾ ਸੱਦੜਾ ਸੁਣੀਜੈ ਭਾਈ ਜੇ ਕੋ ਬਹਿ ਅਲਾਏ। ਜੇ ਕੋਈ ਬੈਠ ਕੇ ਤੇਰਾ ਸੱਦੜਾ ਸੁਨੇਹਾ ਅਲਾਏ ਸਾਨੂੰ ਸੁਣਾਵੇ, ਅਲਾਏ ਦਾ ਅਰਥ ਹੁੰਦਾ ਬੋਲਣਾ, ਭਾਵ ਜਿਹੜਾ ਕੋਈ ਸੰਗਤ ਵਿੱਚ ਬੈਠ ਕੇ ਸਾਨੂੰ ਤੇਰਾ ਸੱਦਾ ਸੁਣਾਵੇ। ਆ ਗੁਰਬਾਣੀ ਪਰਮੇਸ਼ਰ ਦਾ ਸੰਦੇਸ਼ ਹੈ, ਉਸ ਪਰਮੇਸ਼ਰ ਦਾ ਰੱਬੀ ਪੈਗਾਮ ਹੈ। ਹੇ ਪਿਆਰੇ, ਜੇ ਕੋਈ ਸਾਨੂੰ ਤੇਰਾ ਸੱਦੜਾ ਸੁਨੇਹਾ ਸੁਨੇਹਾ ਸੁਣਾਵੇ ਤੇ ਉਹ ਅਸੀਂ ਬੈਠ ਕੇ ਸੁਣਨ ਵਾਸਤੇ ਹਮੇਸ਼ਾ ਲਈ ਤਿਆਰ ਰਹਿੰਦੇ ਹਾਂ। ਪਰ ਅਸੀਂ ਕੀ ਵੇਖਦੇ ਹਾਂ, ਸਭ ਲੋਕ ਆਪੋ ਆਪਣੇ ਵਿੱਚ ਹੀ ਮਸਤ ਹਨ। ਜੋਗੀ ਹੋਵੇ ਜੋਗਵੇ, ਜਿਹੜਾ ਜੋਗੀ ਹੋ ਜਾਂਦਾ ਹੈ, ਜੋਗੀ ਬਣ ਜਾਂਦਾ, ਉਹ ਜੋਗ ਦੀ ਕਮਾਈ ਕਰ ਰਿਹਾ ਹੈ। ਜਿਹੜਾ ਜੋਗੀ ਬਣ ਜਾਂਦਾ ਹੈ ਉਹ ਅੱਗੇ ਜੋਗ ਦੀ ਸਾਧਨਾ ਕਰਦਾ ਤੇ ਭੋਗੀ ਹੋਵੇ ਖਾਏ, ਤੇ ਜਿਹੜਾ ਭੋਗੀ ਬਣ ਜਾਂਦਾ ਹੈ ਉਹ ਅੱਗੇ ਹੋਰ ਪਦਾਰਥਾਂ ਨੂੰ ਛਕਦਾ ਛਕਾਉਂਦਾ ਰਹਿੰਦਾ ਹੈ।
ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ।
ਤੇ ਜਿਹੜਾ ਕੋਈ ਤਪੀਆ ਬਣ ਜਾਂਦਾ ਹੈ ਉਹ ਤਪ ਕਰਦਾ ਰਹਿੰਦਾ ਹੈ, ਤੇ ਜਿਹੜਾ ਕੋਈ ਤੀਰਥਾਂ ਦਾ ਪ੍ਰੇਮੀ ਹੈ ਉਹ ਤੀਰਥਾਂ ਤੇ ਮਲ ਮਲ ਕੇ ਨਹਾਉਂਦਾ ਹੈ, ਇਸੇ ਵਿੱਚ ਹੀ ਉਹ ਮੁਕਤੀ ਪਾਲਦਾ ਹੈ।
ਤੇਰਾ ਸਦੜਾ ਸੁਣੀ ਜੈ ਭਾਈ ਜੇ ਕੋ ਬਹਿ ਅਲਾਏ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਦੇ ਨੇ, ਹੇ ਪਿਆਰੇ ਪ੍ਰਭੂ, ਜੇ ਕੋਈ ਸਾਨੂੰ ਤੇਰਾ ਸੱਦੜਾ ਕੋਈ ਸੁਨੇਹਾ ਸੁਣਾਵੇ ਤੇ ਅਸੀਂ ਉੱਥੇ ਜਾ ਕੇ ਬੈਠ ਕੇ ਸੁਣੀਏ। ਪਰ ਵਾਹਿਗੁਰੂ ਦਾ ਸੁਨੇਹਾ ਸੁਣਾਉਣ ਵਾਲਾ ਤੇ ਕੋਈ ਵੀ ਨਹੀਂ, ਸਭ ਆਪੋ ਆਪਣੀ ਵੱਖਰੀ ਕਿਰਿਆ ਦੇ ਵਿੱਚ ਹੀ, ਫੋਕਟ ਕਿਰਿਆ ਦੇ ਵਿੱਚ ਲੱਗੇ ਹੋਏ ਹਨ।
ਜੈਸਾ ਬੀਜੈ ਸੋ ਲੁਣੇ ਜੋ ਖੱਟੇ ਸੋ ਖਾਏ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਜੈਸਾ ਬੀਜੈ ਸੋ ਲੁਣੇ, ਇਹ ਜੀਵ ਜਿਹੋ ਜਿਹੇ ਕਰਮਾਂ ਦਾ ਬੀਜ ਬੀਜਦਾ ਹੈ ਤੇ ਉਹੋ ਜਿਹਾ ਹੀ ਉਹਦਾ ਫਲ ਵੱਢਦਾ। ਜੋ ਖੱਟੇ ਸੋ ਖਾਏ, ਜੋ ਖੱਟਦਾ ਹੈ ਤੇ ਫਿਰ ਉਹੀ ਉਸਨੂੰ ਖਾਣਾ ਵੀ ਪੈਂਦਾ ਹੈ।
ਅੱਗੇ ਪੁੱਛ ਨਾ ਹੋਵਈ ਜੇ ਸਣ ਨਿਸਾਣੇ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਸਣ ਨਿਸਾਣੇ ਜਾਏ, ਨਿਸਾਣੇ ਬਿਹਾਰੀ ਦਾ ਉਚਾਰਨ ਲਮਕਾ ਕੇ ਬੋਲਿਆ ਜਾਂਦਾ ਹੈ। ਅੱਗੇ ਪੁੱਛ ਨਾ ਹੋਵੇ ਜੇ ਸਣ ਨਿਸਾਣੇ ਜਾਏ, ਨਿਸਾਣੇ ਦਾ ਅਰਥ ਹੈ ਪ੍ਰਮਾਣ ਪੱਤਰ। ਜਿਹੜਾ ਵਾਹਿਗੁਰੂ ਦੇ ਨਾਮ ਦਾ ਪ੍ਰਮਾਣ ਪੱਤਰ ਲੈ ਕੇ, ਜੇ ਸਣ ਨਿਸਾਣ ਹੈ ਵੀ ਉਸ ਪ੍ਰਮਾਣ ਪੱਤਰ ਦੇ ਨਾਲ ਅੱਗੇ ਜਾਂਦਾ ਹੈ, ਅੱਗੇ ਪੁੱਛਣਾ ਹੋਵੇ ਉਹਨੂੰ ਅੱਗੇ ਬਿਲਕੁਲ ਪੁੱਛਗਿੱਛ ਨਹੀਂ ਹੁੰਦੀ, ਕਿਉਂਕਿ ਪਿੱਛੇ ਵੀ ਸਤਿਗੁਰੂ ਨੇ ਬਚਨ ਆਖਿਆ ਸੀ, ਦਰ ਦਰਵਾਣੀ ਨਾਹੇ ਮੂਲੇ ਪੁੱਛ ਦਿਸ। ਜਿਹੜੇ ਵਾਹਿਗੁਰੂ ਦੇ ਦਰ ਦੇ ਦਰਬਾਨ ਜੀ ਨੇ, ਉਹ ਪ੍ਰਭੂ ਦੇ ਪਿਆਰੇ ਕੋਲੋਂ ਬਿਲਕੁਲ ਕੋਈ ਪੁੱਛਗਿੱਛ ਨਹੀਂ ਕਰਦੇ। ਉਸੇ ਭਾਵ ਦੇ ਨਾਲ ਹੀ ਮਿਲਦਾ ਜੁਲਦਾ ਇਹ ਬਚਨ ਹੈ, ਅੱਗੇ ਪੁੱਛਣਾ ਹੋਵੇ ਜੇ ਸਣ ਨਹੀਂ ਸਾਣਿਆ ਜਾਏ। ਜਿਹੜਾ ਉਸ ਨਾਮ ਦੇ ਪ੍ਰਮਾਣ ਪੱਤਰ ਦੇ ਸਹਿਤ ਅੱਗੇ ਪ੍ਰਲੋਕ ਨੂੰ ਜਾਂਦਾ ਹੈ ਤੇ ਫਿਰ ਉਹਨੂੰ ਅੱਗੇ ਬਿਲਕੁਲ ਕੋਈ ਪੁੱਛਗਿੱਛ ਨਹੀਂ ਹੁੰਦੀ।
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਜਿਹੋ ਜੀ ਮਨੁੱਖ ਕਾਰ ਕਿਰਤ ਕਰਦਾ ਹੈ, ਚੰਗੀ ਮਾੜੀ ਕਰਨੀ ਕਰਦਾ ਹੈ, ਤੈਸੋ ਜੈਸਾ ਕੰਢੀਐ, ਫਿਰ ਉਹ ਜਿਹਾ ਉਹ ਆਖਿਆ ਵੀ ਜਾਂਦਾ। ਜਿਹੜਾ ਕੋਈ ਚੰਗੇ ਕੰਮ ਕਰਦਾ ਲੋਕ ਉਸ ਨੂੰ ਚੰਗਾ ਕਹਿੰਦੇ ਨੇ, ਮਾੜੇ ਕੰਮ ਕਰਨ ਵਾਲੇ ਨੂੰ ਮਾੜਾ ਵੀ ਕਹਿੰਦੇ ਨੇ। ਕਲਗੀਧਰ ਪਾਤਸ਼ਾਹ ਨੇ ਵੀ ਇਹੀ ਲਿਖਿਆ ਹੈ ਵੀ ਜਿਹੜਾ ਸ੍ਰੇਸ਼ਟ ਕਰਮ ਕਰੇ ਲੋਕ ਉਸ ਨੂੰ ਦੇਵਤਾ ਕਹਿੰਦੇ ਨੇ, ਤੇ ਜਿਹੜਾ ਕੁਕਿਰਤ ਕਰਮ ਕਰਦਾ ਹੈ, ਦੁਸ਼ਕ੍ਰਿਤ ਕਰਮ ਕਰਦਾ, ਉਹਨੂੰ ਲੋਕ ਰਾਕਸ਼ ਦਾ ਨਾਮ ਦੇ ਦਿੰਦੇ ਹਨ। ਜਿਹੋ ਜੀ ਆਦਮੀ ਕਾਰ ਕਮਾਉਂਦਾ ਹੈ, ਚੰਗੀ ਮਾੜੀ ਕਰਨੀ ਕਰਦਾ ਹੈ, ਉਹੋ ਜਿਹਾ ਉਹਦਾ ਨਾਮ ਸੱਦਿਆ ਜਾਂਦਾ ਹੈ।
ਜੋ ਦਮ ਚਿਤ ਨ ਆਵਈ ਸੋ ਦਮ ਬਿਰਥਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਦਮ ਸਵਾਸ ਉਹ ਵਾਹਿਗੁਰੂ ਚੇਤੇ ਨਹੀਂ ਆਉਂਦਾ, ਭਾਵ ਜਿਸ ਸਾਹ ਦੇ ਨਾਲ ਉਹ ਵਾਹਿਗੁਰੂ ਚੇਤੇ ਨਹੀਂ ਆਉਂਦਾ, ਸੋ ਦਮ ਬਿਰਥਾ ਜਾਏ, ਉਹ ਸਵਾਸ ਉਹ ਬਿਰਥ ਚਲਿਆ ਜਾਂਦਾ ਹੈ। ਭਾਵ ਸਤਿਗੁਰੂ ਦਾ ਹੁਕਮ ਹੈ, ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਗੁਰਸਿੱਖ ਨੂੰ ਸਵਾਸ ਗ੍ਰਾਸ ਹੀ ਸਿਮਰਨ ਕਰਨਾ ਚਾਹੀਦਾ, ਪਰ ਹਜ਼ੂਰ ਕਹਿੰਦੇ ਨੇ ਵੀ ਜੋ ਦਮ ਚਿਤ ਨਾ ਆਵੇ, ਵੀ ਜਿਹੜੇ ਦਮ ਦੇ ਅੰਦਰ, ਭਾਵ ਜਿਹੜਾ ਸਵਾਸ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਚਲਿਆ ਜਾਂਦਾ ਹੈ, ਜਿਸ ਦਮ ਦੇ ਨਾਲ ਵਾਹਿਗੁਰੂ ਚੇਤੇ ਨਹੀਂ ਆਉਂਦਾ, ਉਹ ਸਾਡਾ ਸਵਾਸ ਵਿਅਰਥ ਚਲਿਆ ਜਾਂਦਾ ਹੈ।
ਇਹੋ ਤਨ ਵਿੱਚ ਬਹਿ ਕਰੀ ਜੇ ਕੋ ਲੈ ਵਿਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਜਿਹੜਾ ਸਰੀਰ ਹੈ ਇਹ ਵੀ ਅਸੀਂ ਵੇਚ ਦੇਈਏ ਤੇ ਬਹਿ ਕਰੀ, ਇੱਕ ਤਾਂ ਕਈ ਵਾਰੀ ਕੋਈ ਚੀਜ਼ ਗਹਿਣੇ ਵੀ ਰੱਖ ਦਿੱਤੀ ਜਾਂਦੀ, ਫਿਰ ਬਾਅਦ ਵਿੱਚ ਛੁਡਾ ਲਈ ਜਾਂਦੀ ਹੈ, ਪਰ ਸਤਿਗੁਰੂ ਕਹਿੰਦੇ ਨਹੀਂ, ਅਸੀਂ ਆਪਣੇ ਇਸ ਸਰੀਰ ਨੂੰ ਵੇਚਣਾ ਹੈ ਤੇ ਗਹਿਣੇ ਨਹੀਂ ਕਰਨਾ, ਬੈ ਕਰੀ, ਅਸੀਂ ਇਹਨੂੰ ਬੈ ਹੀ ਕਰ ਦਈਏ, ਭਾਵ ਮੁੱਲ ਹੀ ਦੇ ਦਈਏ, ਕਿਉਂਕਿ ਜਿਹੜੀ ਚੀਜ਼ ਆਪਾਂ ਇੱਕ ਵਾਰੀ ਬੈ ਕਰ ਦਿੱਤੀ ਹੋਵੇ ਫਿਰ ਉਹਦੇ ਉੱਤੇ ਸਾਡਾ ਅਧਿਕਾਰ ਨਹੀਂ ਰਹਿੰਦਾ, ਫਿਰ ਅਸੀਂ ਉਹਨੂੰ ਵਾਪਸ ਨਹੀਂ ਲੈ ਸਕਦੇ। ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਰੀਰ ਹੈ ਅਸੀਂ ਇਹਨੂੰ ਵੇਚ ਦਈਏ ਤੇ ਇਹਨੂੰ ਬੈ ਹੀ ਕਰ ਦਈਏ, ਮੁੱਲ ਹੀ ਅੱਗੇ ਵੇਚ ਦਈਏ, ਜੇ ਕੋ ਲੈ ਵਿਕਾਏ, ਵੀ ਜੇ ਕੋਈ ਸਾਡੇ ਕੋਲੋਂ ਖਰੀਦਣਾ ਚਾਹੇ, ਵਕਾਏ ਦਾ ਅਰਥ ਹੈ ਖਰੀਦਣਾ ਚਾਹੇ, ਜੇ ਕੋਈ ਸਾਡੇ ਕੋਲੋਂ ਖਰੀਦਣਾ ਚਾਹੇ ਤੇ ਅਸੀਂ ਆਪਣਾ ਸਰੀਰ ਵੀ ਉਸ ਨੂੰ ਮੁੱਲ ਵੇਚ ਦਈਏ।
ਨਾਨਕ ਕੰਮ ਨਾ ਆਵਈ ਜਿਤ ਤਨ ਨਾਹੀ ਸੱਚਾ ਨਾਮ।
ਇਹਦਾ ਕੀ ਕਾਰਨ ਹੈ? ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਸਰੀਰ ਨੂੰ ਕਾਹਦੇ ਲਈ ਵੇਚਣਾ ਚਾਹੁੰਦੇ ਹੋ? ਤਾਂ ਹਜ਼ੂਰ ਕਹਿੰਦੇ ਨੇ ਵੀ ਜੇ ਸਰੀਰ ਦੇ ਵਿੱਚ ਵਾਹਿਗੁਰੂ ਦਾ ਸੱਚਾ ਨਾਮ ਨਹੀਂ ਹੋਵੇਗਾ, ਨਾਨਕ ਕੰਮ ਨਾ ਆਵੇ, ਇਹਨੇ ਕਿਸੇ ਕੰਮ ਤੇ ਆਉਣਾ ਨਹੀਂ, ਫਿਰ ਇਸ ਨਿਕੰਮੇ ਸਰੀਰ ਨੂੰ ਰੱਖ ਕੇ ਵੀ ਕੀ ਕਰਨਾ, ਇਹਨੂੰ ਵੇਚਿਆ ਹੀ ਚੰਗਾ। ਜੇ ਕਿਸੇ ਕੋਈ ਜਿਹੜਾ ਆਦਮੀ ਕੋਈ ਪਸ਼ੂ ਡੰਗਰ ਕੋਈ ਚਲੋ ਦੁੱਧ ਦੇਣ ਨੂੰ ਹਟ ਜਾਵੇ ਤੇ ਉਹ ਅਗਲਾ ਕਹਿੰਦਾ ਹੁਣ ਇਹਨੂੰ ਰੱਖ ਕੇ ਕੀ ਕਰਨਾ, ਹੁਣ ਇਹਨੂੰ ਵੇਚ ਹੀ ਦਿਓ, ਜਿੰਨੇ ਦਾ ਵੀ ਵੇਚਦਾ ਵੇਚ ਦਿਓ। ਆ ਕਈ ਲੋਕ ਆ ਬੁੱਚੜਾਂ ਨੂੰ ਪਸ਼ੂ ਵੇਚੀ ਜਾਂਦੇ ਨੇ, ਇਹਦਾ ਮਤਲਬ ਜਦੋਂ ਕੋਈ ਚੀਜ਼ ਕੰਮ ਨਾ ਦੇਵੇ ਫਿਰ ਉਹਨੂੰ ਵਾਧੂ ਸਮਝਿਆ ਜਾਂਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਜੇ ਸਾਡੇ ਤਨ ਸਰੀਰ ਵਿੱਚ ਉਸ ਵਾਹਿਗੁਰੂ ਦਾ ਸੱਚਾ ਨਾਮ ਨਹੀਂ ਹੈ ਫਿਰ ਇਹ ਨਿਕੰਮਾ ਹੈ, ਤੇ ਫਿਰ ਇਸ ਨਿਕੰਮੇ ਤੋਂ ਅਸੀਂ ਲੈਣਾ ਵੀ ਕੀ ਹੈ, ਇਹ ਕਿਸੇ ਕੰਮ ਤੇ ਆਉਣਾ ਨਹੀਂ। ਇਸੇ ਲਈ ਜੇ ਕੋਈ ਇਸ ਨੂੰ ਖਰੀਦਣਾ ਚਾਹੇ ਤੇ ਅਸੀਂ ਇਸ ਨੂੰ ਵੇਚ ਹੀ ਦਈਏ।
ਸੁਹੀ ਮਹੱਲਾ ਪਹਿਲਾ ਕਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈਐ।
ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦੋ ਸ਼ਬਦ ਆ ਰਹੇ ਹਨ, ਸੁਹੀ ਮਹੱਲਾ ਪਹਿਲਾ ਕਰ ਸਤਵਾਂ। ਸੁਹੀ ਰਾਗ ਦੇ ਵਿੱਚ ਸੱਤਵੇਂ ਕਰ ਸੁਰ ਤਾਲ ਦੇ ਵਿੱਚ ਇਹਨਾਂ ਨੂੰ ਗਾਵਿਆ ਹੈ। ਆਰੰਭ ਦੇ ਵਿੱਚ ਮੰਗਲਾ ਚਰਨ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਸ ਤੋਂ ਪਤਾ ਲੱਗਦਾ ਹੈ ਕੋਈ ਯੋਗੀ ਸਤਿਗੁਰੂ ਦੇ ਕੋਲ ਆਇਆ ਹੈ ਔਰ ਉਸਨੇ ਆ ਕੇ ਯੋਗ ਦੀ ਬੜੀ ਤਾਰੀਫ ਕੀਤੀ ਵੀ ਯੋਗ ਬੜਾ ਅੱਛਾ ਹੈ, ਤੁਸੀਂ ਯੋਗ ਧਾਰਨ ਕਰੋ। ਯੋਗ ਕਈ ਕਿਸਮ ਦਾ ਲਿਖਿਆ ਮਿਲਦਾ ਹੈ, ਹਠ ਯੋਗ ਹੈ ਜਿਸ ਦੇ 8 ਅੰਗ ਮੰਨੇ ਗਏ ਨੇ, ਯਮ, ਨੇਮ, ਆਸਣ, ਪ੍ਰਤਿਆਹਾਰ, ਪ੍ਰਾਣਾਯਾਮ, ਧਾਰਨਾ, ਧਿਆਨ, ਸਮਾਧੀ। ਇਹ ਯੋਗ ਦੇ 8 ਅੰਗ ਨੇ ਤੇ ਜਿਹੜਾ ਕਹਿੰਦੇ ਸਮਾਧੀ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ ਉਹਦੇ ਵਿੱਚ ਫਿਰ ਰਿੱਧੀਆਂ ਸਿੱਧੀਆਂ ਵੀ ਆ ਜਾਂਦੀਆਂ ਨੇ। ਫਿਰ ਉਹ ਆਪਣੀ ਇੱਛਾ ਅਨੁਸਾਰ ਆਪਣੀ ਦੇਹ ਨੂੰ ਰੱਖ ਸਕਦਾ, ਜਦੋਂ ਉਸਦਾ ਜੀ ਕਰੇ ਉਸ ਵੇਲੇ ਆਪਣੇ ਸਰੀਰ ਨੂੰ ਛੱਡ ਵੀ ਸਕਦਾ ਹੈ। ਇਸੇ ਲਈ ਯੋਗੀ ਲੋਕ ਉਹ ਆਪਣੀ ਇੱਛਾ ਅਨੁਸਾਰ ਸਰੀਰ ਨੂੰ ਛੱਡ ਸਕਦੇ ਨੇ। ਤੇ ਹੁਣ ਉਸ ਯੋਗੀ ਨੇ ਆ ਕੇ ਗੁਰੂ ਮਹਾਰਾਜ ਦੇ ਪਾਸ ਆਖਿਆ ਵੀ ਮਹਾਰਾਜ ਤੁਸੀਂ ਯੋਗ ਧਾਰਨ ਕਰੋ, ਯੋਗ ਦੇ ਵਿੱਚ ਬੜਾ ਕੁਝ ਪ੍ਰਾਪਤ ਹੁੰਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੱਲੀ ਯੋਗ ਨਾ ਹੋਈ, ਕੇਵਲ ਗੱਲਾਂ ਦੇ ਨਾਲ ਤੇ ਯੋਗ ਨਹੀਂ ਪ੍ਰਾਪਤ ਹੋ ਸਕਦਾ। ਅਸਲੀ ਯੋਗ ਦਾ ਪਰਮੁੱਖ ਸੂਤਰ ਹੈ ਯੋਗਾਸ ਚਿਤ ਬਿਰਤੀ ਨਿਰੋਧਾ, ਚਿਤ ਬਿਰਤੀ ਨੂੰ ਰੋਕਣਾ ਇਹ ਯੋਗ ਦਾ ਮੁੱਖ ਸੂਤਰ ਹੈ। ਪਰ ਗੁਰਮਤ ਦੇ ਯੋਗ ਦਾ ਮਤਲਬ ਹੈ ਪਰਮੇਸ਼ਰ ਨਾਲ ਜੁੜਨਾ, ਇਹ ਗੁਰਮਤ ਦਾ ਯੋਗ ਹੈ ਪਰਮੇਸ਼ਰ ਨਾਲ ਜੁੜਨਾ। ਗੱਲੀ ਯੋਗ ਨਾ ਹੋਈ, ਸਤਿਗੁਰੂ ਕਹਿੰਦੇ ਨੇ ਭਾਈ ਗੱਲਾਂ ਦੇ ਨਾਲ ਤੇ ਯੋਗ ਨਹੀਂ ਪ੍ਰਾਪਤ ਹੋ ਸਕਦਾ, ਭਾਵ ਗੱਲਾਂ ਦੇ ਨਾਲ ਤੇ ਰੱਬ ਨਾਲ ਜੁੜਿਆ ਨਹੀਂ ਜਾ ਸਕਦਾ। ਇੱਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ, ਜਿਹੜਾ ਇੱਕ ਦਿਵ ਦ੍ਰਿਸ਼ਟੀ ਨੂੰ ਪ੍ਰਾਪਤ ਕਰਕੇ ਤੇ ਸਾਰੀ ਸ੍ਰਿਸ਼ਟੀ ਨੂੰ ਇੱਕ ਬਰਾਬਰ ਜਾਣਦਾ ਹੈ, ਭਾਵ ਜਿਸਦੀ ਦ੍ਰਿਸ਼ਟੀ ਦੇ ਵਿੱਚ ਕੋਈ ਚੰਗਾ ਤੇ ਮਾੜਾ ਤੇ ਕੋਈ ਉੱਚਾ ਤੇ ਨੀਵਾਂ ਵੀ ਨਹੀਂ ਹੈ, ਯੋਗੀ ਕਹੀਐ ਸੋਈ ਅਸਲੀ ਉਹੀ ਯੋਗੀ ਆਖਿਆ ਜਾਂਦਾ ਹੈ। ਭਾਵ ਜਿਸਦਾ ਮਨ ਵਾਹਿਗੁਰੂ ਦੇ ਨਾਲ ਜੁੜਿਆ ਹੋਵੇ ਉਹੀ ਸਾਰੀ ਸ੍ਰਿਸ਼ਟੀ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਇੱਕੋ ਜਿਹਾ ਸਮਝਦਾ ਹੈ। ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਭਾਈ ਕਨ੍ਹਈਆ ਜੀ ਨੂੰ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਔਰ ਉਹਨਾਂ ਦੇ ਬਾਰੇ ਇਹ ਸ਼ਿਕਾਇਤ ਸੀ ਬਈ ਇਹ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਨੇ। ਜਦੋਂ ਕਲਗੀਧਰ ਪਾਤਸ਼ਾਹ ਨੇ ਪੁੱਛਿਆ ਕਿ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ, ਭਾਈ ਕਨ੍ਹਈਆ ਜੀ ਦੀ ਅੱਖਾਂ ਵਿੱਚ ਪਿਆਰ ਦੇ ਅਥਰੂ ਵਹਿ ਤੁਰੇ। ਕਹਿਣ ਲੱਗੇ, ਸੱਚੇ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਆਪ ਜੀ ਦੇ ਦੁਸ਼ਮਣਾਂ ਨੂੰ, ਵੈਰੀਆਂ ਨੂੰ ਪਾਣੀ ਪਿਆਵਾਂ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਦੱਸੋ ਫਿਰ ਕਿਸ ਨੂੰ ਪਾਣੀ ਪਿਆਉਂਦੇ ਹੋ? ਤਾਂ ਭਾਈ ਕਨ੍ਹਈਆ ਜੀ ਨੇ ਆਖਿਆ, ਸੱਚੇ ਪਾਤਸ਼ਾਹ ਮੈਂ ਤੇ ਜਿਸ ਪਾਸੇ ਵੀ ਦੇਖਦਾ ਹਾਂ ਮੈਨੂੰ ਤੁਹਾਡੇ ਹੀ ਦੀਦਾਰ ਹੁੰਦੇ ਨੇ, ਮੈਂ ਤੇ ਤੁਹਾਨੂੰ ਹੀ ਜਲ ਛਕਾਉਣਾ ਹਾਂ, ਇਸ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਜਲ ਨਹੀਂ ਛਕਾਉਂਦਾ, ਕਿਉਂਕਿ ਜਿਨ੍ਹਾਂ ਤੇ ਮਿਹਰ ਹੋ ਜਾਂਦੀ ਹੈ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਉਹਨਾਂ ਨੂੰ ਸਾਰੇ ਪਾਸੇ ਗੁਰੂ ਕਾ ਹੀ ਨੂਰ ਤੇ ਜ਼ਹੂਰ ਦਿਖਾਈ ਦਿੰਦਾ ਹੈ। ਐਸੀ ਅਵਸਥਾ ਵਾਲੇ ਪੁਰਸ਼ ਨੂੰ ਜੋਗੀ ਕਹੀਐ ਸੋਈ, ਗੁਰਮਤ ਵਿੱਚ ਜੋਗੀ ਆਖਿਆ ਜਾ ਸਕਦਾ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੇਵਲ ਖਿੰਥਾ ਦਾ ਅਰਥ ਹੈ ਗੋਦੜੀ ਪਾ ਕੇ। ਜੋਗੀ ਗੋਦੜੀ ਇੱਕ ਉਹ ਫਟੀਆਂ ਪੁਰਾਣੀਆਂ ਲੀਰਾਂ ਦੀ ਲੋਗੜ ਜੇ ਦੀ ਇੱਕ ਉਹ ਗੋਦੜੀ ਪਾਉਂਦੇ ਸਨ। ਇੱਕ ਤਾਂ ਉਹ ਠੰਡ ਤੋਂ ਵੀ ਬਚਾਉਂਦੀ ਸੀ, ਬਾਕੀ ਇਹਨਾਂ ਯੋਗੀਆਂ ਦੀ ਅਸਲੀ ਉਹ ਇੱਕ ਵੱਖਰੀ ਪੁਸ਼ਾਕ ਵੀ, ਇੱਕ ਵੱਖਰੀ ਦਿੱਖ ਵੀ ਬਣ ਗਈ ਸੀ। ਇਸੇ ਲਈ ਭਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਯੋਗ ਨਾ ਖਿੰਥਾ, ਕੇਵਲ ਗੋਦੜੀ ਧਾਰਨ ਕਰਕੇ ਤੇ ਯੋਗ ਨਹੀਂ ਪ੍ਰਾਪਤ ਹੋ ਸਕਦਾ ਤੇ ਨਾ ਹੀ ਡੰਡਾ ਪਕੜ ਕੇ ਹੱਥ ਵਿੱਚ ਯੋਗ ਪ੍ਰਾਪਤ ਕੀਤਾ ਜਾ ਸਕਦਾ। ਯੋਗ ਨਾ ਭਸਮ ਚੜਾਈਐ, ਭਸਮ ਦਾ ਅਰਥ ਹੈ ਜੇ ਸਵਾਹ ਵੀ ਸਰੀਰ ਤੇ ਮੜ ਲਈਏ ਇਹਦੇ ਨਾਲ ਵੀ ਅਸਲੀ ਯੋਗ ਨਹੀਂ ਪ੍ਰਾਪਤ ਹੋ ਸਕਦਾ, ਭਾਵ ਇਹਨਾਂ ਚੀਜ਼ਾਂ ਦੇ ਨਾਲ ਅਸਲੀ ਯੋਗ ਦੇ ਨਾਲ ਕੋਈ ਸੰਬੰਧ ਹੀ ਨਹੀਂ ਹੈ।
ਜੋਗ ਨਾ ਮੁੰਦੀ ਮੂੰਡ ਮੁੰਡਾਇਐ, ਜੋਗ ਨਾ ਸਿੰਘੀ ਹੋਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾ ਹੀ ਕੰਨਾਂ ਵਿੱਚ ਬਲੌਰ ਦੀਆਂ ਮੁੰਦਰਾਂ ਪਾ ਕੇ ਯੋਗ ਪ੍ਰਾਪਤ ਹੋ ਸਕਦਾ ਹੈ ਤੇ ਨਾ ਹੀ ਸਿਰ ਮੂੰਹ ਮਨਾ ਕੇ ਹੀ ਕਿਸੇ ਨੂੰ ਯੋਗ ਪ੍ਰਾਪਤ ਹੋ ਸਕਦਾ ਹੈ। ਯੋਗ ਨਾ ਸਿੰਘੀ ਵਾਈਐ, ਇੱਕ ਹਰਨ ਦੇ ਸਿੰਘ ਦੀ ਉਹ ਪੀਪੀ ਜੀ ਵੀ ਜੋਗੀ ਵਜਾਉਂਦੇ ਨੇ। ਲੋ ਸਤਿਗੁਰੂ ਕਹਿੰਦੇ ਨੇ ਨਾ ਹੀ ਉਹ ਸਿੰਘੀ ਵਜਾਉਣ ਦੇ ਨਾਲ ਉਹ ਪੀਪੀ ਜੀ ਵਜਾਉਣ ਦੇ ਨਾਲ ਕਿਸੇ ਨੂੰ ਯੋਗ ਪ੍ਰਾਪਤ ਹੋ ਸਕਦਾ ਹੈ।
ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ।
ਫਿਰ ਮਹਾਰਾਜ ਦੱਸੋ ਜੋਗ ਦੀ ਜੁਗਤੀ ਕਿਵੇਂ ਮਿਲ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀਐ। ਇਹ ਜਿਹੜਾ ਅੰਜਨ ਦਾ ਅਰਥ ਹੈ ਸੰਸਾਰ, ਵੀ ਇਹ ਮੋਹ ਮਾਇਆ ਦੀ ਕਾਲਸ ਨਾਲ ਭਰਿਆ ਹੋਇਆ ਹੈ। ਇਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਤੇ ਜਿਹੜਾ ਨਿਰੰਜਨ ਰਹੀਐ ਉਸ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਕੇ ਰਹਿੰਦਾ ਹੈ। ਅਥਵਾ ਅੰਜਨ ਮਾਹੀ ਨਿਰੰਜਨ ਰਹੀਐ, ਇਹਦਾ ਅਰਥ ਇਉਂ ਵੀ ਕੀਤਾ ਹੈ ਵੀ ਜਿਹੜਾ ਮਨੁੱਖ ਅੰਜਨ ਮਾਹੀ ਮਾਇਆ ਦੇ ਵਿੱਚ ਰਹਿੰਦਾ ਹੋਇਆ ਤੇ ਨਿਰੰਜਨ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ, ਜੋਗ ਜੁਗਤ ਇਹ ਵਪਾਈਐ, ਇਸ ਢੰਗ ਦੇ ਨਾਲ ਅਸਲੀ ਜੋਗ ਦੀ ਜੁਗਤੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਗੱਲੀ ਜੋਗ ਨ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੱਲਾਂ ਦੇ ਨਾਲ ਤੇ ਕਿਸੇ ਨੂੰ ਯੋਗ ਨਹੀਂ ਪ੍ਰਾਪਤ ਹੋ ਸਕਦਾ। ਹਾਂ, ਜਿਹੜਾ ਇੱਕ ਸਮਾਨ ਦ੍ਰਿਸ਼ਟੀ ਪ੍ਰਾਪਤ ਕਰਕੇ ਅਥਵਾ ਇੱਕ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਕਰਕੇ ਜਿਹੜਾ ਸਾਰਿਆਂ ਨੂੰ ਹੀ ਇੱਕੋ ਬਰਾਬਰ ਸਮਝਦਾ ਹੈ, ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਜਿਹੜਾ ਐਸੀ ਅਵਸਥਾ ਵਿੱਚ ਪਹੁੰਚ ਗਿਆ ਹੈ ਜੋਗੀ ਕਹੀਐ ਸੋਈ, ਅਸਲੀ ਪਾਈ ਉਹੀ ਯੋਗੀ ਆਖੀਦਾ ਹੈ।
ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਕਈ ਲੋਕ ਮੜੀਆਂ ਮਸਾਣੀਆਂ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ, ਪਰ ਹਜ਼ੂਰ ਕਹਿੰਦੇ ਮੜੀਆਂ ਤੇ ਮਸਾਣਾਂ ਦੇ ਵਿੱਚ ਵੀ ਬਾਹਰ ਜੋਗ ਨਹੀਂ ਪ੍ਰਾਪਤ ਹੋ ਸਕਦਾ ਤੇ ਨਾ ਹੀ ਜੋਗ ਨਾ ਤਾੜੀ ਲਾਈਐ। ਤਾੜੀ ਦਾ ਅਰਥ ਹੈ ਸਮਾਧੀ। ਐਵੇਂ ਅੱਖਾਂ ਬੰਦ ਕਰਕੇ ਤਾੜੀ ਲਾਉਣ ਦੇ ਨਾਲ ਵੀ, ਨਕਲੀ ਬਨਾਵਟੀ ਸਮਾਧੀ ਲਾਉਣ ਦੇ ਨਾਲ ਵੀ ਯੋਗ ਨਹੀਂ ਪ੍ਰਾਪਤ ਹੋ ਸਕਦਾ।
ਜੋਗ ਨਾ ਦੇ ਦਿਸੰਤਰ ਭਵੈ ਜੋਗ ਨਾ ਤੀਰਥ ਨਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋਗ ਨਾ ਦੇਸ਼ ਦਿਸ਼ੰਤਰ ਭਵੈ, ਦੇਸ਼ਾਂ ਦਿਸ਼ਾਂਤਰਾਂ ਦੇ ਵਿੱਚ ਰਟਨ ਕਰਨ ਦੇ ਨਾਲ ਵੀ ਯੋਗ ਨਹੀਂ ਪ੍ਰਾਪਤ ਹੁੰਦਾ। ਕਈ ਜੋਗੀ ਦੇਸ਼ ਰਟਨ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਦੇਸ਼ਾਂ ਦਿਸ਼ਾਂਤਰਾਂ ਦੇ ਵਿੱਚ ਭਰਮਣ ਕਰਕੇ ਵੀ ਯੋਗ ਨਹੀਂ ਮਿਲ ਸਕਦਾ। ਯੋਗ ਨਾ ਤੀਰਥ ਨਾਈਐ, ਤੀਰਥਾਂ ਤੇ ਨਹਾਉਣ ਦੇ ਨਾਲ ਵੀ ਕਿਸੇ ਨੂੰ ਯੋਗ ਨਹੀਂ ਪ੍ਰਾਪਤ ਹੋ ਸਕਦਾ।
ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ।
ਯੋਗ ਦੀ ਜੁਗਤੀ ਵੀ ਇਸ ਤਰ੍ਹਾਂ ਮਿਲ ਸਕਦੀ ਹੈ ਜੇ ਅੰਜਨ ਦਾ ਅਰਥ ਹੈ ਸੁਰਮਾ, ਸੁਰਮੇ ਵਾਂਗੂ ਇਹ ਸੰਸਾਰ ਵੀ ਮੋਹ ਮਾਇਆ ਦੇ ਨਾਲ ਗਰਸਿਆ ਹੋਇਆ ਹੈ। ਇਸ ਅੰਜਨ ਰੂਪ ਸੰਸਾਰ ਦੇ ਵਿੱਚ ਨਿਰੰਜਨ ਦਾ ਅਰਥ ਹੈ ਜਦੋਂ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਰਹੀਏ ਤੇ ਫੇਰ ਇਸ ਢੰਗ ਦੇ ਨਾਲ ਜੋਗ ਦੀ ਜੁਗਤੀ ਪ੍ਰਾਪਤ ਹੋ ਸਕਦੀ ਹੈ। ਅਥਵਾ ਮਾਇਆ ਵਿੱਚ ਰਹਿੰਦਿਆਂ ਹੋਇਆਂ ਤੇ ਵਾਹਿਗੁਰੂ ਦੇ ਨਾਲ ਜੁੜੇ ਰਹੀਏ, ਨਿਰੰਜਨ ਦਾ ਅਰਥ ਵਾਹਿਗੁਰੂ, ਅੰਜਨ ਦਾ ਅਰਥ ਹੈ ਮਾਇਆ, ਮਾਇਆ ਵਿੱਚ ਰਹਿ ਕੇ ਉਸ ਨਿਰੰਜਨ ਵਾਹਿਗੁਰੂ ਵਿੱਚ ਜੁੜੇ ਰਹੀਏ, ਇਸ ਤਰ੍ਹਾਂ ਇਹ ਜੋਗ ਦੀ ਜੁਗਤੀ ਪ੍ਰਾਪਤ ਹੁੰਦੀ ਹੈ।
ਸਤਿਗੁਰ ਭੇਟੈ ਤਾਂ ਸਹਿਸਾ ਟੂਟੈ ਤਾਵਤ ਵਰਜ ਰਹਾਈਐ।
ਹਜ਼ੂਰ ਫਰਮਾਉਂਦੇ ਨੇ ਜਦੋਂ ਸਤਿਗੁਰੂ ਮਿਲਦੇ ਹਨ ਤਾਂ ਮਨ ਦਾ ਸੰਸਾਰ ਟੁੱਟਦਾ ਹੈ, ਤਾਵਤ ਵਰਜ ਰਹਾਈਐ, ਫਿਰ ਜਿਹੜਾ ਮਨ ਇਧਰ ਉਧਰ ਦੌੜਦਾ ਹੈ ਇਹਨੂੰ ਵਰਜ ਕੇ, ਇਹਨੂੰ ਰੋ ਕੇ ਆਪਣੇ ਅੰਦਰ ਹੀ ਟਿਕਾ ਲਈਦਾ ਹੈ।
ਨਿਜਰ ਚਰੈ ਸਹਿਜ ਧੁਨ ਲਾਗੈ ਕਰ ਹੀ ਪਰਚਾ ਪਾਈਐ।
ਲੋ ਹਜ਼ੂਰ ਕਹਿੰਦੇ ਨੇ ਜਦੋਂ ਮਨ ਟਿਕ ਜਾਂਦਾ ਹੈ ਨਿਜਰ ਚਰੈ, ਫਿਰ ਅੰਦਰੋਂ ਆਤਮਕ ਆਨੰਦੀ ਧਾਰਾ ਇੱਕ ਰਸ ਟਪਕਣ ਲੱਗ ਜਾਂਦੀ ਹੈ। ਨਿਜਰ ਚਰੈ ਦਾ ਅਰਥ ਵੀ ਇੱਕ ਰਸ ਧਾਰਾ ਵਗ ਪੈਣੀ। ਯੋਗ ਮਤ ਵਿੱਚ ਜਦੋਂ ਕੋਈ ਯੋਗੀ ਦਸਵੇਂ ਦੁਆਰ ਦੇ ਵਿੱਚ ਸਮਾਧੀ ਲਾਉਂਦਾ ਉਹਨੂੰ ਉੱਥੇ ਯੋਗ ਦਾ ਆਨੰਦ, ਯੋਗ ਦੀ ਧਾਰਾ ਪ੍ਰਾਪਤ ਹੁੰਦੀ ਹੈ। ਪਰ ਇੱਧਰ ਜਿਹੜੀ ਨਿਜਰ ਚਰੈ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਦੀ ਇੱਕ ਰਸ ਧਾਰਾ ਉਹ ਵਗਦੀ ਹੈ ਤੇ ਗੁਰਮੁਖ ਉਸ ਨਾਮ ਦਾ ਰਸ ਪੀਂਦੇ ਨੇ। ਚਿਮਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰੈ ਤੇ ਸਹਿਜ ਧੁਨ ਲੱਗੈ। ਫਿਰ ਸੁਰਤ ਅੰਦਰ ਜਿਹੜੀ ਸਹਿਜ ਧੁਨ, ਜਿਹੜੀ ਸਹਿਜ ਦੀ ਧੁਨੀ ਹੈ, ਨਾਮ ਬਾਣੀ ਦੀ ਸਿਮਰਨ ਦੀ ਮਧੁਰ ਧੁਨੀ, ਉਹ ਵੀ ਅੰਦਰ ਪ੍ਰਗਟ ਹੋ ਜਾਂਦੀ ਹੈ। ਘਰ ਹੀ ਪਰਚਾ ਪਾਈਆ ਤੇ ਫਿਰ ਬਾਹਰ ਜਾਣ ਦੀ ਕਿਸੇ ਥਾਂ ਲੋੜ ਹੀ ਨਹੀਂ ਰਹਿੰਦੀ ਤੇ ਆਪਣੇ ਘਰ ਦੇ ਅੰਦਰ ਹੀ ਅੰਤਰ ਆਤਮਾ ਹੀ ਉਹ ਸ਼ਬਦ ਦਾ ਨਾਮ ਦਾ ਪਰਚਾ ਪ੍ਰਾਪਤ ਕਰ ਲਈਦਾ ਹੈ।
ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੰਜਨ ਮਾਹੇ ਵੀ ਇਹ ਸੰਸਾਰ ਰੂਪੀ ਅੰਜਨ ਕੱਜਲ ਦੇ ਕੋਠੇ ਵਿਚ ਰਹਿ ਕੇ ਤੇ ਨਿਰੰਜਨ ਰਹੀਐ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਰਹੀਏ ਜੋਗ ਜੁਗਤ ਇਵ ਪਾਈਐ। ਇਸ ਤਰ੍ਹਾਂ ਅਸਲੀ ਜੋਗ ਦੀ ਜੁਗਤੀ ਪ੍ਰਾਪਤ ਹੋ ਸਕਦੀ ਹੈ ਅਥਵਾ ਮਾਇਆ ਵਿਚ ਰਹਿ ਕੇ ਵਾਹਿਗੁਰੂ ਦੇ ਨਾਲ ਜੁੜੇ ਰਹੀਏ ਤੇ ਇਉਂ ਜੋਗ ਦੀ ਜੁਗਤੀ ਪ੍ਰਾਪਤ ਹੁੰਦੀ ਹੈ।
ਨਾਨਕ ਜੀਵ ਤਿਆਂ ਮਰ ਰਹੀ ਹੈ ਐਸਾ ਜੋਗ ਕਮਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸਾ ਜੋਗ ਕਰੀਏ ਤੇ ਜੋਗ ਕਰਦਿਆਂ ਹੋਇਆਂ ਜੀਵਤ ਭਾਵ ਤੋਂ ਮਰ ਜਾਈਏ ਜਿਉਂਦੇ ਜੀ ਸੰਸਾਰ ਦਾ ਸਰੀਰ ਦਾ ਮੋਹ ਛੱਡ ਦੇਈਏ ਇਹੀ ਜੀਵਤ ਭਾਵ ਤੋਂ ਮਰਨਾ ਹੈ।
ਵਾਜੇ ਬਾਜੋ ਸਿੰਘੀ ਵਾਜੈ ਤੋ ਨਿਰਭੋ ਪਦ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਜੇ ਬਾਜੋ ਸਿੰਘੀ ਵਾਜੈ ਫਿਰ ਬਿਨਾਂ ਵਜਾਏ ਤੋਂ ਹੀ ਵਾਜੇ ਦਾ ਅਰਥ ਵੀ ਬਿਨਾਂ ਵਜਾਏ ਤੋਂ ਹੀ ਫਿਰ ਉਹ ਅੰਦਰ ਸਿੰਘੀ ਵਜੇਗੀ ਭਾਵ ਸੁਰਤ ਵਿਚ ਨਾਮ ਸਿਮਰਨ ਦੀ ਰਹੁ ਪ੍ਰਗਟ ਹੋ ਜਾਵੇਗੀ ਤੋ ਨਿਰਭਉ ਪਦ ਪਾਈਐ ਤੇ ਤਾਂ ਹੀ ਉਸ ਨਿਰਭਉ ਪਦ ਨੂੰ ਜਿੱਥੇ ਜਾ ਕੇ ਕਾਲ ਦਾ ਵੀ ਪੈ ਖਤਮ ਹੋ ਜਾਂਦਾ ਹੈ। ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਪਉ ਸਭ ਗੁਆਸੀ ਉਸ ਨਿਰਭਉ ਪਦਵੀ ਨੂੰ ਪ੍ਰਾਪਤ ਕਰ ਲਈਦਾ ਹੈ।
ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਤੋ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਸ ਅੰਜਨ ਰੂਪ ਇਹ ਕੱਜਲ ਦੇ ਕੋਠੇ ਸੰਸਾਰ ਦੇ ਵਿਚ ਰਹਿੰਦਿਆਂ ਹੋਇਆਂ ਮੋਹ ਮਾਇਆ ਤੋਂ ਆਪਣੇ ਮਨ ਨੂੰ ਨਿਰਲੇਪ ਕਰਕੇ ਰੱਖਣਾ ਚਾਹੀਦਾ ਹੈ ਜੋਗ ਜੁਗਤ ਤੋ ਪਾਈਐ ਵੀ ਤਾਂ ਜੋਗ ਦੀ ਜੁਗਤੀ ਪ੍ਰਾਪਤ ਹੋ ਸਕਦੀ ਹੈ। ਪਿੱਛੇ ਤਿੰਨ ਵਾਰੀ ਜੋਗ ਜੁਗਤ ਇਵ ਪਾਈਐ ਆਖਿਆ ਸੀ ਤੇ ਅਖੀਰ ਦੇ ਉੱਤੇ ਤੋ ਸ਼ਬਦ ਵਰਤਿਆ ਇਵ ਦੀ ਥਾਂ ਤੇ ਵੀ ਤੋ ਦਾ ਅਰਥ ਵੀ ਤਾਂ ਅੰਜਨ ਮਾਹੇ ਮਾਇਆ ਵਿਚ ਰਹਿ ਕੇ ਉਸ ਵਾਹਿਗੁਰੂ ਦੇ ਨਾਲ ਜੁੜੇ ਰਹੀਏ ਤਾਂ ਇਹ ਅਸਲੀ ਜੋਗ ਦੀ ਜੁਗਤੀ ਜੋ ਸਹਿਜ ਯੋਗ ਹੈ ਗੁਰਮਤ ਦਾ ਯੋਗ ਹੈ ਉਸ ਗੁਰਮਤ ਦੀ ਜੋਗ ਜੁਗਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਸੂਹੀ ਮਹੱਲਾ ਪਹਿਲਾ ਕੌਣ ਤਰਾ ਜੀ ਕਵਣ ਤੁਲਾ ਤੇਰਾ ਕਵਣ ਸਰਾ ਬੁਲਾਵਾ।
ਲੋਹਣੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਅੱਗੇ ਨੌਵਾਂ ਸ਼ਬਦ ਹੈ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਇਹ ਸ਼ਬਦ ਦਾ ਪਾਠ ਸ਼ਬਦ ਹਜ਼ਾਰਿਆਂ ਦੇ ਵਿਚ ਵੀ ਆਪਾਂ ਕਰਦੇ ਹਾਂ। ਉਸ ਵਾਹਿਗੁਰੂ ਨੂੰ ਸੰਬੋਧਨ ਕਰਕੇ ਸਤਿਗੁਰੂ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਮੇਰੇ ਲਾਲ ਜੀਓ ਐ ਮੇਰੇ ਪਿਆਰੇ ਪ੍ਰਭੂ ਜੀਓ ਤੇਰਾ ਅੰਤ ਨਾ ਜਾਣਾ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਕਿਉਂਕਿ ਤੂੰ ਹੈ ਹੀ ਬੇਅੰਤ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਕਿਸੇ ਤਰ੍ਹਾਂ ਵੀ ਤੇਰਾ ਮੈਂ ਅੰਤ ਨਹੀਂ ਜਾਣ ਸਕਦਾ ਤੂੰ ਜਲ ਥਲ ਮਹੀਅਲ ਭਰਪੁਰ ਲੀਣਾ ਤੂੰ ਜਲਾਂ ਥਲਾਂ ਧਰਤੀ ਅਸਮਾਨਾਂ ਦੇ ਵਿਚ ਪਰਿਪੂਰਨ ਹੋ ਕੇ ਲੀਣਾ ਦਾ ਅਰਥ ਵਸ ਰਿਹਾ ਹੈ ਤੂੰ ਆਪੇ ਸਰਬ ਸਮਾਣਾ ਤੇ ਤੂੰ ਆਪ ਹੀ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਤੂੰ ਵਿਆਪਕ ਸਰੂਪ ਹੈ ਤੇ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਜਿਵੇਂ ਮੱਛੀ ਸਮੁੰਦਰ ਵਿਚ ਤਾਰੀਆਂ ਤੇ ਲਾ ਸਕਦੀ ਪਰ ਸਮੁੰਦਰ ਦਾ ਥਾਂ ਨਹੀਂ ਪਾ ਸਕਦੀ ਪੰਛੀ ਆਕਾਸ਼ ਵਿਚ ਉਡਾਰੀਆਂ ਤੇ ਮਾਰ ਸਕਦਾ ਪਰ ਆਕਾਸ਼ ਦਾ ਅੰਤ ਨਹੀਂ ਪਾ ਸਕਦਾ ਇਸ ਲਈ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਕੌਣ ਤਰਾਜੀ ਕਵਨ ਤੁਲਾ ਸਤਿਗੁਰੂ ਕਹਿੰਦੇ ਨੇ ਕੌਣ ਤਰਾਜੀ ਵੀ ਉਹ ਕਿਹੜੀ ਤਕੜੀ ਹੈ ਤੇ ਕਿਹੜਾ ਉਹ ਤੁਲਾ ਵੱਟਾ ਹੈ ਤੇਰਾ ਕਵਣ ਸਰਾਫ ਬੁਲਾਵਾ ਤੇ ਕਿਹੜਾ ਉਹ ਸਰਾਫ ਮੈਂ ਬੁਲਾਵਾਂ ਕਿਹੜੇ ਸਰਾਫ ਨੂੰ ਸੱਦਾਂ ਜਿਹੜਾ ਇਸ ਦੇ ਬਾਰੇ ਸਹੀ ਮੈਨੂੰ ਲੇਖਾ ਜੋਖਾ ਕਰਕੇ ਦੱਸ ਸਕੇ ਬਈ ਇਸ ਢੰਗ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਤੋਲਿਆ ਜਾ ਸਕਦਾ ਹੈ।
ਕੌਣ ਗੁਰੂ ਕੈ ਪੈ ਦੀਖਿਆ ਲੇਵਾ ਕੈ ਪੈ ਮੁੱਲ ਕਰਾਵਾ।
ਕੌਣ ਗੁਰੂ ਕੈ ਪੈ ਦੀਖਿਆ ਲੇਵਾ ਲੇਵਾ ਤੇ ਬਸਰਾਮ ਹੈ ਕੌਣ ਗੁਰੂ ਕੈ ਪਹਿ ਦਿਖਿਆ ਲੇਵਾ ਉਹ ਕਿਹੜਾ ਗੁਰੂ ਹੈ ਮੈਂ ਕਿਸ ਪਾਸੋਂ ਜਾ ਕੇ ਗੁਰੂ ਦਿਖਿਆ ਨੂੰ ਖਾਸ ਸਿੱਖਿਆ ਨੂੰ ਲੇਵਾਂ ਦਾ ਅਰਥ ਮੈਂ ਲਵਾਂ ਪ੍ਰਾਪਤ ਕਰਾਂ ਦਿਖਿਆ ਉਸ ਸਿੱਖਿਆ ਨੂੰ ਕਹਿੰਦੇ ਨੇ ਵੀ ਜਦੋਂ ਕੋਈ ਖਾਸ ਗੁਰੂ ਚੇਲਾ ਧਾਰਨ ਕਰਨ ਦੀ ਜੋ ਮਰਜ਼ਾਦਾ ਹੈ ਉਹਦੇ ਵਿੱਚ ਗੁਰੂ ਵੱਲੋਂ ਵਿਸ਼ੇਸ਼ ਸਿੱਖਿਆ ਦਿੱਤੀ ਜਾਂਦੀ ਜਿਵੇਂ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੇ ਸਮੇਂ ਪੰਜ ਪਿਆਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖਲੋ ਕੇ ਸਾਨੂੰ ਜਿੱਥੇ ਮੂਲ ਮੰਤਰ ਗੁਰ ਮੰਤਰ ਦ੍ਰਿੜ ਕਰਵਾਉਂਦੇ ਨੇ, ਨਾਲ ਉਹ ਸਿੱਖਿਆ ਵੀ ਦਿੰਦੇ ਨੇ। ਉਹ ਖਾਸ ਸਿੱਖਿਆ ਨੂੰ ਦਿਖਿਆ ਗਿਆ ਹੈ। ਉਹ ਕਿਹੜਾ ਗੁਰੂ ਹੈ, ਜਿਸ ਦੇ ਪਾਸੋਂ ਕਿਹੜਾ ਗੁਰੂ ਹੈ ਤੇ ਕਿਹਦੇ ਪਾਸੋਂ ਜਾ ਕੇ ਮੈਂ ਉਹ ਦਿਖਿਆ ਗੁਰ ਮੰਤਰ ਲਵਾਂ, ਕਹਿ ਪਹਿ ਮੁੱਲ ਕਰਾਵਾਂ ਤੇ ਕਿਹਦੇ ਪਾਸੋਂ ਜਾ ਕੇ ਉਸ ਵਾਹਿਗੁਰੂ ਦਾ ਮੈਂ ਮੁੱਲ ਕਰਵਾਵਾਂ।
ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਲ ਭਰਪੂਰ ਲੀਣਾ, ਤੂੰ ਆਪੇ ਸਰਵ ਸਮਾਣਾ ਰਹਾਉ।
ਐ ਮੇਰੇ ਪਿਆਰੇ ਪ੍ਰਭੂ ਜੀਓ, ਮੈਂ ਤੇਰਾ ਅੰਤ ਨਹੀਂ ਜਾਣ ਸਕਦਾ। ਤੂੰ ਜਲ ਪ੍ਰੇਮੀਆਂ ਵਿੱਚ, ਥਲ ਸਕਾਮੀਆਂ ਵਿੱਚ, ਮਹੀ ਜਿਹੜੇ ਬੁੱਧੀਵਾਨ ਲੋਕ ਨੇ, ਬੁੱਧੀਜੀਵੀ ਆਲ ਜਿਹੜੇ ਦਸਵੇਂ ਦੁਆਰ ਦੇ ਵਿੱਚ ਰਹਿਣ ਵਾਲੇ ਯੋਗੀ ਨੇ, ਤੂੰ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਕੇ ਲੀਣਾ ਦਾ ਅਰਥ ਲੀਨ ਹੋ ਰਿਹਾ ਹੈ। ਤੂੰ ਆਪੇ ਸਾਰਿਆਂ ਦੇ ਵਿੱਚ, ਹੋਰ ਵੀ ਸਾਰਿਆਂ ਵਿੱਚ ਤੂੰ ਹੀ ਵਸ ਰਿਹਾ ਹੈ।
ਮਨ ਤਾ ਰਾਜੀ ਚਿਤ ਤੁਲਾ, ਤੇਰੀ ਸੇਵ ਸਰਾਫ ਕਮਾਵਾ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਮੈਂ ਚਾਹੁੰਦਾ ਹਾਂ ਕਿ ਮੇਰਾ ਮਨ ਹੀ ਤੱਕੜੀ ਬਣ ਜਾਵੇ, ਮੇਰਾ ਚਿੱਤ ਹੀ ਤੁਲਾ ਵੱਟਾ ਬਣ ਜਾਵੇ ਤੇ ਤੇਰੀ ਸੇਵਾ ਇਹ ਸਰਾਫ ਬਣ ਜਾਵੇ, ਜਿਹੜੀ ਮੈਂ ਤੇਰੀ ਸੇਵਾ ਕਮਾਵਾਂ ਕਰ ਰਿਹਾ ਹਾਂ, ਇਹ ਤੇਰੀ ਸੇਵਾ ਹੀ ਸਰਾਫ ਬਣ ਜਾਵੇ, ਅਥਵਾ ਇਹ ਗੁਰੂ ਸਰਾਫ ਹੈ ਤੇ ਮੈਂ ਜਿਹੜੀ ਤੇਰੀ ਸੇਵਾ ਕਰ ਰਿਹਾ ਹਾਂ, ਇਹ ਮਾਨੋ ਮੈਂ ਇਸ ਨੂੰ ਤੋਲ ਰਿਹਾ ਹਾਂ।
ਘਟ ਹੀ ਪੀਤਰ ਸੋ ਸਹੁ ਤੋਲੀ, ਇਨ ਬਿਦ ਚਿਤ ਰਹਾਵਾ।
ਤੇ ਮੈਂ ਆਪਣੇ ਘਟ ਹਿਰਦੇ ਦੇ ਅੰਦਰ ਹੀ, ਭਾਵ ਅੰਤਰ ਆਤਮਾ ਹੀ, ਮੈਂ ਉਸ ਪਰਮਾਤਮਾ ਨੂੰ ਤੋਲੀ ਦਾ ਅਰਥ ਵੀ ਤੋਲ ਲਵਾਂ ਤੇ ਇਸ ਤਰ੍ਹਾਂ ਉਸ ਪਰਮਾਤਮਾ ਨੂੰ ਤੋਲ ਕੇ ਇਨ ਬਿਦ ਚਿੱਤ ਰਹਾਵਾਂ। ਇਸ ਤਰੀਕੇ ਦੇ ਨਾਲ ਮੈਂ ਆਪਣੇ ਚਿੱਤ ਨੂੰ ਅੰਦਰ ਹੀ ਟਿਕਾ ਲਵਾਂ, ਆਪਣੇ ਮਨ ਨੂੰ ਅੰਦਰੇ ਹੀ ਇਕਾਗਰ ਕਰ ਲਵਾਂ।
ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਮਨੁੱਖ ਪਹਿਲੇ ਸਾਧਕ ਅਵਸਥਾ ਵਿੱਚ ਹੁੰਦਾ ਹੈ, ਪਹਿਲਾਂ ਤੇ ਜਾ ਕੇ ਹੋਰ ਗੁਰਮੁਖਾਂ ਨੂੰ ਪੁੱਛਦਾ ਹੈ, ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਹ ਬੁਲਾਵਾ। ਫਿਰ ਜਦੋਂ ਸੰਗਤ ਕਰਦਿਆਂ ਕੁਝ ਬਿਰਤੀ ਸੂਖਮ ਹੁੰਦੀ ਹੈ, ਫਿਰ ਉਹਨੂੰ ਪਤਾ ਲੱਗਦਾ ਹੈ ਵੀ ਇਹ ਮਨ ਹੀ ਤੱਕੜੀ ਹੈ, ਹੋਰ ਕਿਸੇ ਬਾਹਰਲੀ ਤੱਕੜੀ ਨਾਲ ਰੱਬ ਨੂੰ ਨਹੀਂ ਤੋਲਿਆ ਜਾ ਸਕਦਾ। ਇਹ ਮਨ ਹੀ ਤੱਕੜੀ ਹੈ, ਇਹ ਚਿੱਤ ਦਾ ਵੱਟਾ ਹੈ ਤੇ ਜਿਹੜੀ ਸੇਵਾ ਕਰਨੀ ਹੈ ਤੇ ਇਹੀ ਮਨੋ ਉਸ ਨੂੰ ਅੱਗੇ ਤੋਲਣਾ ਹੈ। ਘੱਟ ਹੀ ਪਿੱਤਰ, ਆਪਣੇ ਹਿਰਦੇ ਵਿੱਚ ਹੀ ਵਾਹਿਗੁਰੂ ਨੂੰ ਤੋਲਣਾ ਹੈ ਤੇ ਇਸ ਤਰੀਕੇ ਦੇ ਨਾਲ ਆਪਣੇ ਚਿੱਤ ਨੂੰ ਉਹਦੇ ਚਰਨਾਂ ਦੇ ਵਿੱਚ ਟਿਕਾਉਣਾ ਹੈ। ਫਿਰ ਅੱਗੇ ਜਾ ਕੇ ਜਦੋਂ ਪ੍ਰਾਪਤੀ ਹੋ ਜਾਂਦੀ, ਫਿਰ ਉਹਨੂੰ ਇਹ ਅਨੁਭਵ ਜਾਗਦਾ ਹੈ, ਆਪੇ ਕੰਡਾ ਤੋਲ ਤਰਾਜੀ, ਵਾਹਿਗੁਰੂ ਆਪ ਹੀ ਕੰਡਾ ਹੈ ਤੇ ਆਪੇ ਤੋਲ ਵੱਟਾ ਹੈ, ਆਪੇ ਉਹ ਤਰਾਜੀ ਤੱਕੜੀ ਹੈ ਤੇ ਆਪੇ ਉਹ ਤੋਲਣ ਵਾਲਾ ਹੈ, ਆਪੇ ਪ੍ਰੇਮ ਰੂਪੀ ਕੰਡਾ ਹੈ, ਆਪੇ ਪ੍ਰੇਮ ਰੂਪੀ ਵੱਟਾ ਹੈ, ਆਪੇ ਵਿਚਾਰ ਰੂਪੀ ਤੱਕੜੀ ਹੈ ਤੇ ਆਪੇ ਤੋਲਣ ਵਾਲਾ ਭਾਈ ਸਤਿਗੁਰੂ ਹੈ।
ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ।
ਉਹ ਵਾਹਿਗੁਰੂ ਆਪ ਹੀ ਦੇਖਦਾ ਹੈ ਤੇ ਆਪ ਹੀ ਹਰ ਗੱਲ ਨੂੰ ਸਮਝਦਾ ਹੈ ਤੇ ਆਪੇ ਉਹ ਵਾਹਿਗੁਰੂ ਪਰਮੇਸ਼ਰ ਵਣਜਾਰਾ ਉਹ ਨਾਮ ਦਾ ਵਪਾਰੀ ਹੈ।
ਅੰਧਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜੀਵ ਦਾ ਮਨ ਅੰਧਲਾ ਅੰਨਾ ਹੈ, ਜੀਵ ਦਾ ਮਨ ਅੰਨਾ ਹੈ, ਮਾਨਸਿਕ ਤੌਰ ਤੇ ਅੰਨਾ ਹੈ ਤੇ ਨੀਵੀਂ ਜਾਤ ਦਾ ਹੈ, ਕਮੀਨਾ ਹੈ ਤੇ ਪਰਦੇਸੀ ਹੈ, ਵੀ ਪਤਾ ਨਹੀਂ ਕਿਹੜੇ ਦੇਸ਼ ਚੋਂ ਆਇਆ ਹੋਇਆ ਹੈ। ਖਿਨ ਆਵੈ ਤਿਲ ਜਾਵੈ, ਖਿਨ ਦੇ ਵਿੱਚ ਹੀ ਆਉਂਦਾ ਹੈ ਤੇ ਇੱਕ ਤਿਲ ਦੇ ਵਿੱਚ ਹੀ ਦੌੜ ਜਾਂਦਾ ਹੈ, ਭਾਵ ਮਨ ਸਥਿਰ ਨਹੀਂ ਰਹਿੰਦਾ।
ਤਾਂ ਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਤਾਂ ਕੀ ਉਸ ਚੰਚਲ ਮਨ ਦੀ ਸੰਗਤ ਵਿੱਚ ਮੈਂ ਵੀ ਰਹਿੰਦਾ ਹਾਂ, ਕਿਉਂਕਿ ਅਸੀਂ ਸਾਰੇ ਮਨ ਦੀ ਹੀ ਸੰਗਤ ਕਰਦੇ ਹਾਂ, ਜੋ ਮਨ ਕਹਿੰਦਾ ਉਹੀ ਕੁਛ ਕਰਦੇ ਹਾਂ। ਸਤਿਗੁਰੂ ਕਹਿੰਦੇ ਨੇ ਬਈ ਮੈਂ ਵੀ ਉਸ ਚੰਚਲ ਮਨ ਦੀ ਸੰਗਤ ਵਿੱਚ ਰਹਿੰਦਾ ਹਾਂ, ਕਿਉਂ ਕਰ ਮੂੜਾ ਪਾਵੈ। ਬਈ ਦੱਸੋ ਇਹ ਮੂਰਖ ਜੀਵ ਕਿਵੇਂ ਹੁਣ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਦਾ ਹੈ, ਚੰਚਲ ਮਨ ਦੀ ਸੰਗਤ ਕਰਕੇ, ਇਸ ਅੰਨੇ ਮਨ ਦੀ ਸੰਗਤ ਕਰਕੇ ਕੋਈ ਆਦਮੀ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕਰ ਸਕਦਾ। ਜੇ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ ਤੇ ਫਿਰ ਤੇ ਗੁਰੂ ਦੀ ਸ਼ਰਨ ਵਿੱਚ ਜਾਣਾ ਪਵੇਗਾ, ਮਨ ਦੀ ਮਤ ਛੱਡ ਕੇ ਗੁਰੂ ਦੀ ਮਤ ਨੂੰ ਧਾਰਨ ਕਰਨਾ ਪਵੇਗਾ, ਤੇ ਫੇਰ ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਪਾਂ ਸੁਣਿਆ ਤੇ ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਅੰਦਲਾ ਨੀਤ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਕੀ ਸੰਗਤ ਨਾਨਕ ਰਹਿੰਦਾ, ਕਿਉ ਕਰ ਮੂੜਾ ਪਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।